ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ, ਗੁਰਮੁਖ ਹੋਏ ਸੋ ਅਲਿਪਤੋ ਵਰਤੈ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਇਸ ਸ਼ਬਦ ਦੇ ਅਰਥ ਹਨ, ਜੋ ਗੁਰਮੁਖ ਹੈ ਉਹ ਅਲਿਪਤ ਵਰਤਦਾ ਹੈ। ਇਸ ਸ਼ਬਦ ਵਿੱਚ ਕੇਂਦਰੀ ਨੁਕਤਾ ਹੈ ਅਲਿਪਤ ਵਰਤਨ ਦਾ, ਜਿਸ ਦੀ ਬਾਬਤ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਅਲਿਪਤ ਰਹਿਣ ਦੇ ਅਖਰੀ ਅਰਥ ਹਨ ਲਿਪਾਏਮਾਨ ਨਾ ਹੋਣਾ, ਯਾਨੀ ਮਾਇਆ ਵਿੱਚ ਵਿਚਰਦਿਆਂ ਹੋਇਆਂ ਮਾਇਆ ਵਿੱਚ ਲਿਪਾਏਮਾਨ ਨਾ ਹੋਣਾ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਇਹ ਨੁਕਤਾ ਬੜਾ ਡੂੰਘਾ ਹੈ ਅਤੇ ਡੂੰਘੀ ਵਿਚਾਰ ਕਰਨ ਲੱਗਿਆਂ ਕਈ ਸਵਾਲ ਉਤਪੰਨ ਹੁੰਦੇ ਹਨ, ਜਿਸ ਤਰ੍ਹਾਂ ਕਿ ਮਾਇਆ ਕੀ ਹੈ। ਆਮ ਤੌਰ 'ਤੇ ਰੁਪਏ, ਨਕਦੀ, ਸੋਨੇ, ਚਾਂਦੀ ਆਦਿ ਨੂੰ ਹੀ ਮਾਇਆ ਸਮਝਿਆ ਜਾਂਦਾ ਹੈ, ਪਰ ਮਾਇਆ ਦੇ ਹੋਰ ਕਈ ਸਰੂਪ ਹਨ, ਜਿਵੇਂ ਕਿ ਜੜ ਸਰੂਪ, ਜਿਸ ਵਿੱਚ ਉਹ ਸਭ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਚੇਤਨਤਾ, ਕੌਨਸ਼ੀਅਸਨੈਸ ਨਾ ਹੋਵੇ, ਜਿਵੇਂ ਧਰਤੀ, ਮਕਾਨ, ਧਾਤਾਂ, ਸੋਨਾ, ਚਾਂਦੀ, ਰੁਪਏ ਆਦਿ। ਦੂਸਰਾ ਹੈ ਚੇਤਨ ਸਰੂਪ ਮਾਇਆ, ਜਿਸ ਵਿੱਚ ਉਹ ਜੀਵ ਹਨ ਜਿਨ੍ਹਾਂ ਵਿੱਚ ਚੇਤਨਤਾ ਜਾਂ ਬੁੱਧੀ ਪ੍ਰਵਿਰਤ ਹੁੰਦੀ ਹੈ, ਜਿਸ ਤਰ੍ਹਾਂ ਪਸ਼ੂ, ਪੰਛੀ, ਇਨਸਾਨ, ਰਿਸ਼ਤੇਦਾਰ, ਦੋਸਤ, ਮਿੱਤਰ ਆਦਿ। ਫਿਰ ਹੈ ਸੂਖਮ ਸਰੂਪ ਮਾਇਆ, ਜਿਵੇਂ ਹਵਾ, ਪਾਣੀ, ਆਕਾਸ਼ ਆਦਿ। ਵਾਸ਼ਨਾ ਸਰੂਪ ਮਾਇਆ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ। ਖਿਆਲ ਸਰੂਪ ਮਾਇਆ, ਮਨ ਦੇ ਖਿਆਲਾਂ ਅਤੇ ਵਲਵਲਿਆਂ ਦੀਆਂ ਉਡਾਰੀਆਂ ਆਦਿ। ਫਿਰ ਹੈ ਅੰਤਿਸ਼ਕਰਨ ਸਰੂਪ ਮਾਇਆ, ਜੋ ਮਨ ਦੀਆਂ ਡੂੰਘਿਆਈਆਂ ਵਿੱਚ ਪਿਛਲੇ ਖਿਆਲਾਂ ਅਤੇ ਕਰਮਾਂ ਦੀ ਰੰਗਣ ਹੈ। ਜੋ ਵੀ ਦ੍ਰਿਸ਼ਟਮਾਨ ਸ਼ੈ ਹੈ ਸਭ ਮਾਇਆ ਹੈ। ਮਾਇਆ ਦੀ ਰੰਗਣ ਵਾਲੇ ਸਾਰੇ ਖਿਆਲ, ਵਲਵਲੇ, ਵਾਸ਼ਨਾਵਾਂ ਮਾਇਆ ਤੋਂ ਉਤਪੰਨ ਹੁੰਦੇ ਹਨ ਅਤੇ ਇਹਨਾਂ ਦੀ ਰੰਗਤ ਵਿੱਚੋਂ ਉਪਜੇ ਹੋਏ ਸਾਰੇ ਕਿਰਿਆ ਕਰਮ ਵੀ ਮਾਇਆ ਹੀ ਹਨ। ਜਿਸ ਤਰ੍ਹਾਂ ਚਾਨਣ ਦੀ ਅਨਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ ਅਤੇ ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ ਹੈ, ਉਸੇ ਤਰ੍ਹਾਂ ਰੱਬ ਦੀ ਅਨਹੋਂਦ ਹੀ ਮਾਇਆ ਹੈ। ਅਕਾਲ ਪੁਰਖ ਦੀ ਹੋਂਦ ਹੀ ਅਟਲ ਅਤੇ ਸੱਚ ਹੈ। ਬਾਕੀ ਸਭ ਕੁਝ ਰੱਬ ਨੇ ਆਪਣੇ ਕਵਾਓ ਜਾਂ ਹੁਕਮ ਦੁਆਰਾ ਸਾਜਿਆ ਹੈ ਅਤੇ ਚੱਲ ਰਿਹਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਜਾਓ। ਸੋ ਇਹ ਸਾਰਾ ਮਾਇਕੀ ਪਸਾਰਾ ਬਦਲਦਾ ਰਹਿੰਦਾ ਹੈ, ਬਿਨਸੰਹਾਰ ਹੈ ਅਤੇ ਕੂੜ ਹੈ। ਇਸ ਨੂੰ ਧੂੰਏ ਕਾ ਪਹਾੜ ਜਾਂ ਬੱਦਲ ਦੀ ਨਿਆਈ ਵੀ ਦੱਸਿਆ ਗਿਆ ਹੈ, ਕਿਉਂਕਿ ਇਹ ਹਰ ਛਿਨ ਬਦਲਦਾ ਰਹਿੰਦਾ ਹੈ ਅਤੇ ਨਾਸ਼ਵਾਨ ਹੈ। ਦੂਸਰਾ ਸਵਾਲ ਹੈ ਮਾਇਆ ਦੇ ਦੋਸ਼ ਕੀ ਹਨ। ਜਦੋਂ ਜੀਵ ਰੱਬ ਨੂੰ ਭੁੱਲ ਜਾਂਦਾ ਹੈ ਜਾਂ ਬੇਮੁੱਖ ਹੋ ਜਾਂਦਾ ਹੈ ਤਾਂ ਜੀਵ ਉੱਤੇ ਇਸ ਭਰਮ ਰੂਪੀ ਮਾਇਆ ਦਾ ਪਰਛਾਵਾਂ ਪੈ ਜਾਂਦਾ ਹੈ। ਰੱਬੀ ਹੋਂਦ ਦੀ ਯਾਦ ਦੀ ਬਜਾਏ ਸਾਡੇ ਮਨ ਉੱਤੇ ਹੋਮੇ ਦਾ ਗਿਲਾਫ ਚੜ੍ਹ ਜਾਂਦਾ ਹੈ ਅਤੇ ਜੋ ਵੀ ਅਸੀਂ ਸੋਚਦੇ, ਚਿਤਵਦੇ ਅਤੇ ਕਰਮ ਕਰਦੇ ਹਾਂ ਉਸਨੂੰ ਮਾਇਆ ਦੀ ਰੰਗਤ ਚੜ੍ਹ ਜਾਂਦੀ ਹੈ। ਇਸ ਤਰ੍ਹਾਂ ਅਸੀਂ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਕਾਨੂੰਨ ਅਧੀਨ ਹੋ ਕੇ ਦੁੱਖ ਸੁੱਖ, ਖੁਸ਼ੀ ਗਮੀ, ਨਰਕ ਸਵਰਗ ਭੋਗਦੇ ਹਾਂ। ਰੱਬੀ ਯਾਦ ਤੋਂ ਬਗੈਰ ਸਾਡਾ ਮਨ ਕਮਜ਼ੋਰ ਅਤੇ ਚੰਚਲ ਹੋਣ ਕਾਰਨ ਸਦਾ ਹਉਮੈ ਦੇ ਕੇਂਦਰ ਦੁਆਲੇ ਹੀ ਘੁੰਮਦਾ ਰਹਿੰਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੋਇਆ ਕਰਮਬੱਧ ਹੋ ਕੇ ਦੁਖੀ ਹੋਇਆ ਰਹਿੰਦਾ ਹੈ। ਇਸ ਤਰ੍ਹਾਂ ਮਾਇਆ ਦਾ ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਸਾਡੇ ਮਨ ਨੂੰ ਆਪਣੇ ਚਿਲਕਵੇਂ ਅਤੇ ਕੁਸੁੰਬੀ ਰੰਗ ਦੁਆਰਾ ਭਰਮਾ ਕੇ ਸਾਨੂੰ ਆਪਣੇ ਅਸਲੇ ਅਕਾਲ ਪੁਰਖ ਤੋਂ ਭੁਲਾ ਦਿੰਦੀ ਹੈ ਅਤੇ ਅਸੀਂ ਦੁੱਖ ਸੁੱਖ, ਜੀਵਨ ਮਰਨ ਦੇ ਅਟੁੱਟ ਚੱਕਰ ਵਿੱਚ ਵਿਚਰਦੇ ਹਾਂ, ਜਿਸ ਤੋਂ ਛੁਟਕਾਰਾ ਅਤ ਮੁਸ਼ਕਲ ਹੈ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੈ ਬੇਚਾਰੇ। ਤੀਸਰਾ ਸਵਾਲ ਮਾਇਆ ਵਿੱਚ ਕਿਵੇਂ ਅਲਿਪਤ ਵਰਤਣਾ ਹੈ। ਅਲਿਪਤ ਨੂੰ ਸਮਝਣ ਲਈ ਪਹਿਲਾਂ ਇਸ ਦੇ ਉਲਟ ਲਿਪਤ ਜਾਂ ਸੰਗਤ ਦੀ ਵਿਚਾਰ ਕਰਨੀ ਜ਼ਰੂਰੀ ਹੈ। ਜੈਸਾ ਸੇਵੈ ਤੈਸੋ ਹੋਏ ਅਨੁਸਾਰ, ਅਸੀਂ ਜਿਹੋ ਜਿਹੀ ਸੰਗਤ ਕਰਦੇ ਹਾਂ ਉਹੋ ਜਿਹਾ ਫਲ ਪਾਉਂਦੇ ਹਾਂ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸਾਡਾ ਮਨ ਹਵਾ ਜਾਂ ਪਾਣੀ ਦੀ ਤਰ੍ਹਾਂ ਹੈ। ਪਾਣੀ ਜਿਹੋ ਜਿਹੀ ਸ਼ੈ ਨਾਲ ਸੰਗਤ ਕਰਦਾ ਹੈ ਉਹੋ ਜਿਹੀ ਹੋ ਜਾਂਦਾ ਹੈ, ਜਿਵੇਂ ਠੰਡਾ, ਤੱਤਾ, ਕੌੜਾ, ਮਿੱਠਾ, ਕਾਲਾ, ਚਿੱਟਾ ਆਦਿ। ਇਸ ਦਾ ਮਤਲਬ ਇਹ ਹੈ ਕਿ ਸਾਡਾ ਮਨ ਜੈਸੀ ਸੰਗਤ ਕਰਦਾ ਹੈ ਉਹੋ ਜਿਹੇ ਸਾਡੇ ਖਿਆਲ, ਵਲਵਲੇ, ਵਾਸ਼ਨਾਵਾਂ ਅਤੇ ਕਰਮ ਹੁੰਦੇ ਹਨ, ਅਤੇ ਅਸੀਂ ਉਸੇ ਅਨੁਸਾਰ ਚੰਗਾ ਜਾਂ ਮਾੜਾ ਫਲ ਭੋਗਦੇ ਹਾਂ। ਅਸੀਂ ਦੋ ਕਿਸਮਾਂ ਦੀ ਸੰਗਤ ਕਰਦੇ ਹਾਂ, ਇੱਕ ਦੈਵੀ ਉੱਚੇ ਸੁੱਚੇ ਇਲਾਹੀ ਰੰਗਤ ਵਾਲੇ ਖਿਆਲ, ਵਲਵਲੇ, ਧਾਰਮਿਕ ਕਿਤਾਬਾਂ ਜਾਂ ਮਹਾਂਪੁਰਖਾਂ ਦੀ ਸੰਗਤ, ਅਤੇ ਦੂਸਰਾ ਹੈ ਮਾਇਕੀ ਰੰਗਤ ਵਾਲੇ ਖਿਆਲਾਂ, ਵਲਵਲਿਆਂ, ਵਾਸ਼ਨਾਵਾਂ, ਆਮ ਕਿਤਾਬਾਂ ਅਤੇ ਦੁਨਿਆਵੀ ਬੰਦਿਆਂ ਦੀ ਸੰਗਤ। ਸੰਗਤ ਕਈ ਦਰਜਿਆਂ ਉੱਤੇ ਹੁੰਦੀ ਹੈ, ਜਿਵੇਂ ਸ਼ਖਸੀ ਸੰਗਤ ਗੁਰਮੁਖਾਂ ਜਾਂ ਦੁਨਿਆਵੀ ਬੰਦਿਆਂ ਦੀ, ਦੂਸਰਾ ਕਿਤਾਬੀ ਸੰਗਤ ਜਿਵੇਂ ਗੁਰਬਾਣੀ, ਮਹਾਂਪੁਰਖਾਂ ਦੀਆਂ ਰਚਨਾਵਾਂ ਜਾਂ ਦੁਨਿਆਵੀ ਰਚਨਾਵਾਂ, ਤੀਸਰਾ ਵਾਸ਼ਨਾ ਸੰਗਤ ਦੁਨਿਆਵੀ ਵਾਸ਼ਨਾਵਾਂ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਗਲਤਾਨ ਹੋਣਾ, ਫਿਰ ਮੁਰਦਿਆਂ ਦੀ ਸੰਗਤ ਮਰਿਆ ਹੋਇਆਂ ਨੂੰ ਯਾਦ ਕਰਕੇ ਦੁਖੀ ਹੋਣਾ, ਪੰਜਵਾਂ ਫਿਰ ਖਿਆਲੀ ਸੰਗਤ ਚੰਗੇ ਜਾਂ ਮਾੜੇ ਦੈਵੀ ਜਾਂ ਮਾਇਕੀ ਖਿਆਲਾਂ ਜਾਂ ਕਲਪਨਾਵਾਂ ਵਿੱਚ ਗਲਤਾਨ ਹੋਣਾ। ਇਸ ਤਰ੍ਹਾਂ ਸਾਡਾ ਮਨ ਜਿਹੋ ਜਿਹੀ ਸਤਾ ਜਾਂ ਜਿਸ ਦਰਜੇ 'ਤੇ ਵਿਚਰਦਾ ਹੈ ਉਸ ਦਾ ਅਸਰ ਜਾਂ ਰੰਗਤ ਸਾਡੇ ਮਨ ਜਾਂ ਅੰਤਸ਼ਕਰਨ ਵਿੱਚ ਦ੍ਰਿੜ ਹੁੰਦੀ ਹੈ। ਇਸ ਲਈ ਹਰ ਕਿਸਮ ਦੀ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਨਾ ਜ਼ਰੂਰੀ ਹੈ। ਚੰਗੀ ਉੱਤਮ ਸੰਗਤ ਉਹੀ ਹੈ ਜਿਸ ਨਾਲ ਉੱਚੇ ਸੁੱਚੇ ਦੈਵੀ ਆਤਮਿਕ ਖਿਆਲ ਉਪਜਣ ਅਤੇ ਸਾਡੇ ਮਨ ਦੀ ਰੁਚੀ ਨੂੰ ਆਪਣੇ ਕੇਂਦਰ ਅਕਾਲ ਪੁਰਖ ਵੱਲ ਪ੍ਰੇਰਨਾ ਮਿਲੇ ਅਤੇ ਉਸਦੀ ਯਾਦ ਜਾਂ ਸਿਮਰਨ ਵਿੱਚ ਸਹਾਇਤਾ ਮਿਲੇ। ਇਸ ਲਈ ਗੁਰਬਾਣੀ ਵਿੱਚ ਸਾਧ ਸੰਗਤ ਜਾਂ ਸਤ ਸੰਗਤ ਕਰਨ ਦਾ ਸਾਨੂੰ ਤਕੀਦੀ ਹੁਕਮ ਹੈ। ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਇਸ ਦੇ ਐਨ ਉਲਟ ਹੈ ਮਾਇਆ ਦੀ ਸੰਗਤ, ਜਿਸ ਦੀ ਸੰਗਤ ਵਿੱਚ ਅਸੀਂ ਇਤਨੇ ਗਲਤਾਨ ਅਤੇ ਗੁਆਚੇ ਹੋਏ ਹਾਂ ਕਿ ਸਾਨੂੰ ਰੱਬ, ਉਸਦੇ ਦੈਵੀ ਗੁਣ ਅਤੇ ਉੱਚੀ ਸੁੱਚੀ ਸੰਗਤ ਦੀ ਲੋੜ ਹੀ ਨਹੀਂ ਜਾਪਦੀ। ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਤਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ, ਜਿਨ ਕੀਤਾ ਤਿਸੇ ਨਾ ਜਾਣੇ ਫਿਰ ਆਵੇ ਜਾਏ। ਇਹ ਦੋਵੇਂ ਗੱਲਾਂ, ਇੱਕ ਪਾਸੇ ਦੈਵੀ ਸੰਗਤ, ਦੂਸਰੇ ਮਾਇਕੀ ਕੁਸੰਗਤ, ਇਹ ਇੱਕ ਦੂਸਰੇ ਦੇ ਐਨ ਉਲਟ ਹਨ, ਵਿਰੋਧੀ ਹਨ। ਇੱਕ ਦੈਵੀ ਗੁਣਾਂ ਵੱਲ ਪ੍ਰੇਰਦੀ ਹੈ ਅਤੇ ਅਕਾਲ ਪੁਰਖ ਦੀ ਯਾਦ ਅਤੇ ਸਿਮਰਨ ਵਿੱਚ ਸਹਾਇਕ ਹੈ, ਦੂਸਰੀ ਇਸ ਦੇ ਐਨ ਉਲਟ ਮਾਇਆ ਵਿੱਚ ਗਲਤਾਨ ਕਰਕੇ ਸਾਨੂੰ ਰੱਬ ਨੂੰ ਭੁਲਾਉਂਦੀ ਹੈ। ਇਸ ਲਈ ਦੈਵੀ ਗੁਣਾਂ ਦਾ ਅਤੇ ਮਾਇਕੀ ਕੁਸੰਗਤ ਦਾ ਜੋੜ ਨਹੀਂ ਹੋ ਸਕਦਾ। ਜਿਨ੍ਹਾਂ ਨੇ ਭਗਤੀ ਕਰਨੀ ਹੈ, ਸਿਮਰਨ ਕਰਨਾ ਹੈ, ਨਾਮ ਦੀ ਪ੍ਰਾਪਤੀ ਕਰਨੀ ਹੈ, ਉਹਨਾਂ ਜਗਿਆਸੂਆਂ ਲਈ ਹੋਰ ਅਨੇਕ ਪਰਮਾਰਥਕ ਸਾਧਨਾਂ ਤੋਂ ਇਲਾਵਾ ਮਾਇਕੀ ਕੁਸੰਗਤ ਤੋਂ ਬਚਣਾ ਜਾਂ ਅਲਿਪਤ ਰਹਿਣਾ ਜ਼ਰੂਰੀ ਹੈ। ਵਾੜੀ ਲਈ ਵਾੜ ਕਰਨੀ ਜ਼ਰੂਰੀ ਹੈ, ਨਹੀਂ ਤਾਂ ਨਾਲੋ ਨਾਲ ਮਾਇਕੀ ਵਾਸ਼ਨਵੀ ਕੁਸੰਗਤ ਦੇ ਹਿਰਨ ਵਾੜੀ ਨੂੰ ਪ੍ਰਫੁੱਲਤ ਨਹੀਂ ਹੋਣ ਦੇਣਗੇ ਜਾਂ ਉੱਕਾ ਹੀ ਉਜਾੜ ਦੇਣਗੇ। ਤੇ ਸਾਕਤ ਚੋਰ ਜਿੰਨਾ ਨਾਮ ਵਿਸਾਰਿਆ, ਮਨ ਤਿਨਕੈ ਨਿਕਟ ਨਾ ਪਿੱਟੀਐ। ਸਾਕਤ ਸੰਗ ਨਾ ਕੀਜਈ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਐ ਹਰ ਵਿਸਰੈ ਪਿਆਰੇ, ਸੋ ਮੂੰਹ ਕਾਲੇ ਉੱਠ ਜਾਏ। ਮਾਇਕੀ ਕੁਸੰਗਤ ਤੋਂ ਬਚਾਓ ਲਈ ਅਲਿਪਤ ਵਰਤਨ ਦੀ ਜਾਚ ਸਾਨੂੰ ਸਿੱਖਣੀ ਪਵੇਗੀ, ਜਿਸ ਬਾਬਤ ਹੋਰ ਡੂੰਘੀ ਅਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਪਹਿਲਾ ਹੈ ਸ਼ਖਸੀ ਕੁਸੰਗਤ। ਇਹ ਤਾਂ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹ ਜਿਹੀ ਹੋ ਜਾਂਦੇ ਹਾਂ, ਕਿਉਂਕਿ ਦੋ ਸੰਗੀਆਂ ਵਿੱਚੋਂ ਜਿਸ ਦਾ ਮਨ ਪ੍ਰਬਲ ਹੋਵੇਗਾ ਉਸਦੀ ਰੰਗਤ ਦਾ ਅਸਰ ਦੂਸਰੇ 'ਤੇ ਹੋਣਾ ਲਾਜ਼ਮੀ ਹੈ। ਇੱਕ ਦੂਸਰੇ ਦੇ ਮਨ ਉੱਤੇ ਮਾਨਸਿਕ ਕਿਰਨਾਂ ਦਾ, ਮੈਂਟਲ ਵਾਈਬ੍ਰੇਸ਼ਨਸ ਦਾ ਵੀ ਅਸਰ ਹੁੰਦਾ ਹੈ, ਕਿਉਂਕਿ ਦੁਨੀਆਂ ਵਿੱਚ ਮਾਇਕੀ ਰੰਗਣ ਵਾਲਿਆਂ ਦੀ ਮੈਜੋਰਿਟੀ ਹੈ। ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਇਨਵੋਲਵ ਹੋਣ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਇਸ ਤਰ੍ਹਾਂ ਅਸੀਂ ਸ਼ਖਸੀ ਕੁਸੰਗਤ ਤੋਂ ਕਾਫ਼ੀ ਹੱਦ ਤੱਕ ਅਲਿਪਤ ਰਹਿ ਸਕਦੇ ਹਾਂ, ਪਰ ਸੱਚ ਤਾਂ ਇਹ ਹੈ ਕਿ ਅਸੀਂ ਜਾਣ ਬੁੱਝ ਕੇ ਖਾਮ ਖਾ ਦੁਨੀਆਂ ਵਿੱਚ ਸੁਸਾਇਟੀ ਦੇ ਦਾਇਰੇ, ਮਾਇਕੀ ਮਾਮਲੇ ਅਤੇ ਰੁਝੇਵੇਂ ਵਧਾਈ ਜਾਂਦੇ ਹਾਂ, ਅਤੇ ਦੁਨੀਆ ਦੇ ਬੇਲੋੜੇ ਰੁਝੇਵਿਆਂ ਵਿੱਚ ਖੱਚਤ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ। ਜਿਗਿਆਸੂ ਲਈ ਤਾਂ ਜ਼ਰੂਰੀ ਹੈ ਕਿ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਅਤੇ ਜਾਣ ਪਛਾਣ ਦੇ ਦਾਇਰੇ ਨੂੰ ਸੀਮਤ ਕਰਕੇ, ਲਿਮਿਟ ਕਰਕੇ ਮਨ ਦੇ ਮਾਇਕੀ ਰੁਝੇਵੇਂ ਘਟਾਵੇ। ਇਹਨਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੀਆਂ ਮੋਹ ਮਾਇਆ ਦੀਆਂ ਰੱਸੀਆਂ ਢਿੱਲੀਆਂ ਕਰਦੇ ਹੋਏ ਇਹਨਾਂ ਤੋਂ ਅਲਿਪਤ ਰਹਿਣ ਦੀ ਜਾਚ ਸਿੱਖੀਏ, ਵਰਨਾ ਸਾਡਾ ਮਨ ਇਹਨਾਂ ਦਾ ਹੀ ਨਿਸ਼ਾਨਾ ਬਣਿਆ ਰਹੇਗਾ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਪਰਮ ਪੂਲਾ ਸੰਸਾਰਾ। ਕਬੀਰ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੀਂ, ਵਲਾ ਸਬਕ ਸਿੱਖ ਕੇ ਅਸੀਂ ਇਸ ਦੁਨੀਆਂ ਤੋਂ ਅਲਿਪਤ ਰਹਿ ਸਕਦੇ ਹਾਂ, ਨਹੀਂ ਤਾਂ ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ ਵਾਲੀ ਸਾਡੀ ਦੁਰਗਤੀ ਹੋਵੇਗੀ। ਦੂਸਰੀ ਹੈ ਕਿਤਾਬੀ ਕੁਸੰਗਤ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸਦੇ ਸਿਰਾਣੇ ਪਈਆਂ ਕਿਤਾਬਾਂ ਦੇਖ ਲਵੋ, ਉਹਨਾਂ ਤੋਂ ਜ਼ਾਹਿਰ ਹੋ ਜਾਵੇਗਾ ਕਿ ਉਸਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਇਖਲਾਕ ਦੀ ਬਾਬਤ ਵੀ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਜਾਂ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜਿਆ ਜਾਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਸਮੁੱਚਾ ਇਖਲਾਕ ਵੀ ਉਹੋ ਜਿਹਾ ਹੀ ਹੁੰਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਮਾਇਕੀ ਰੰਗਤ ਜਾਂ ਨੀਵੇਂ ਵਲਵਲਿਆਂ ਵਾਲਾ ਬੇਅੰਤ ਸਾਹਿਤ ਛਪਿਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਖਿਆਲਾਂ ਅਤੇ ਵਲਵਲਿਆਂ ਦੀ ਰੋੜ ਵਿੱਚ ਸਹਿਜ ਸੁਭਾਏ ਰੁੜੇ ਜਾ ਰਹੇ ਹਨ। ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ ਅਤੇ ਇਸਦਾ ਅਸਰ ਵੀ ਦੇਰ ਤੱਕ ਰਹਿੰਦਾ ਹੈ। ਇਸ ਲਈ ਜਗਿਆਸੂਆਂ ਨੂੰ ਨੀਵੀਆਂ ਰੁਚੀਆਂ ਦੀ ਰੰਗਣ ਵਾਲੀਆਂ ਕਿਤਾਬਾਂ ਤੋਂ ਪਰਹੇਜ਼ ਕਰਨਾ ਜਾਂ ਅਲਿਪਤ ਰਹਿਣਾ ਚਾਹੀਦਾ ਹੈ। ਇਸ ਦੇ ਉਲਟ ਚੰਗੀਆਂ ਦੈਵੀ ਰੰਗਤ ਵਾਲੀਆਂ ਕਿਤਾਬਾਂ, ਹਰ ਗੁਣ, ਹਰ ਕਥਾ ਅਤੇ ਗੁਰਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ। ਤੀਸਰਾ ਹੈ ਵਾਸ਼ਨਾ ਕੁਸੰਗਤ। ਬਿਖਿਆ ਬਿਖਿਆ ਕੀ ਵਾਸਨਾ, ਤਜੀ ਨਹਿ ਜਾਈ, ਅਨੇਕ ਜਤਨ ਕਰ ਰੱਖੀਐ, ਫਿਰ ਫਿਰ ਲਪਟਾਈ। ਪਾਣੀ ਦਾ ਸੁਭਾਅ ਹੈ ਸੰਗਤ ਦਾ ਅਸਰ ਲੈਣਾ ਅਤੇ ਨਿਵਾਣ ਨੂੰ ਵਗਣਾ। ਇਸੇ ਤਰ੍ਹਾਂ ਮਨ ਦਾ ਸੁਭਾਅ ਵੀ ਕੁਸੰਗਤ ਦਾ ਅਸਰ ਲੈਣਾ ਅਤੇ ਨੀਵੀਆਂ ਰੁਚੀਆਂ ਵੱਲ ਰੁੜਨਾ ਹੈ। ਕਲਯੁਗ ਵਿੱਚ ਵਿਸ਼ੇ ਵਿਕਾਰਾਂ ਦੀਆਂ ਜ਼ਬਰਦਸਤ ਲਹਿਰਾਂ ਚੱਲ ਰਹੀਆਂ ਹਨ। ਇਸ ਲਈ ਸਾਡੇ ਕਮਜ਼ੋਰ ਮਨ ਇਹਨਾਂ ਨੀਵੇਂ ਵਿਸ਼ਿਆਂ ਦੀਆਂ ਲਹਿਰਾਂ ਤੋਂ ਬਚ ਜਾਂ ਅਲਿਪਤ ਨਹੀਂ ਰਹਿ ਸਕਦੇ। ਇਹਨਾਂ ਤੋਂ ਬਚਣ ਜਾਂ ਅਲਿਪਤ ਰਹਿਣ ਦਾ ਇੱਕੋ ਇੱਕ ਸਾਧਨ ਹੈ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਅੱਗੇ ਹੈ ਖਿਆਲੀ ਮਾਨਸਿਕ ਕੁਸੰਗਤ। ਖਿਆਲੀ ਕੁਸੰਗਤ, ਥੋਟਸ ਦੀ ਸੰਗਤ, ਸ਼ਖਸੀ ਜਾਂ ਕਿਤਾਬੀ ਕੁਸੰਗਤ ਨਾਲੋਂ ਵੀ ਜ਼ਿਆਦਾ ਹਾਨੀਕਾਰਕ ਅਤੇ ਡੂੰਘੇ ਅਸਰ ਵਾਲੀ ਕੁਸੰਗਤ ਹੈ। ਇਸ ਲਈ ਇਸ ਵਿਸ਼ੇ 'ਤੇ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਸ਼ਖਸੀ ਕੁਸੰਗਤ ਅਤੇ ਕਿਤਾਬੀ ਕੁਸੰਗਤ ਤੋਂ ਤਾਂ ਕਿਸੇ ਤਰ੍ਹਾਂ ਅਸੀਂ ਬਚ ਸਕਦੇ ਹਾਂ, ਜਿਸ ਤਰ੍ਹਾਂ ਕਿ ਤਿਆਗੀ ਸਾਧ ਹੋ ਗਿਆ ਜਾਂ ਅਨਪੜ੍ਹ ਲੋਕ। ਪਰ ਖਿਆਲੀ ਕੁਸੰਗਤ ਤੋਂ ਬਚਣਾ ਤਾਂ ਅਤਿਅੰਤ ਕਠਿਨ ਹੈ। ਮਨ ਅਤ ਸੂਖਮ ਅਤੇ ਪਾਰੇ ਦੀ ਤਰ੍ਹਾਂ ਚਲਾਏਮਾਨ ਹੈ, ਇਹ ਇੱਕ ਛਿੰਨ ਲਈ ਵੀ ਨਹੀਂ ਟਿਕਦਾ। ਕਿਸੇ ਸਰੀਰਕ ਰੁਝੇਵੇਂ ਤੋਂ ਬਗੈਰ ਵੀ ਇਹ ਮਨ ਕਿਸੇ ਖਿਆਲਾਂ ਵਿੱਚ ਆਪਣੀਆਂ ਰੁਚੀਆਂ ਅਨੁਸਾਰ ਰੁੱਝਿਆ ਅਤੇ ਗਲਤਾਨ ਹੀ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਹਮੇਸ਼ਾ ਨੀਵੀਆਂ ਰੁਚੀਆਂ ਅਨੁਸਾਰ ਖਾਮ ਖਾ ਦੁਨੀਆਂ ਵਿੱਚ ਲਿਪਾਏ ਮਾਨ ਰਹਿੰਦੇ ਹਾਂ। ਖਿਆਲਾਂ ਦੀਆਂ ਦੋ ਤਹਾਂ ਹਨ, ਇੱਕ ਉੱਪਰਲੇ ਮਨ ਦੇ ਖਿਆਲ, ਸੁਪਰਫਲੂਅਸ ਥਾਟਸ, ਜਿਹੜੇ ਆਉਂਦੇ ਅਤੇ ਜਾਂਦੇ ਰਹਿੰਦੇ ਹਨ। ਦੂਸਰਾ ਉਹ ਖਿਆਲ ਜਿਨ੍ਹਾਂ ਨੂੰ ਅਸੀਂ ਮੁੜ ਮੁੜ ਯਾਦ ਕਰਕੇ ਘੋਟ ਘੋਟ ਕੇ ਆਪਣੇ ਮਨ ਦੀਆਂ ਹੇਠਲੀਆਂ ਤਹਾਂ ਵਿੱਚ ਜਮ੍ਹਾਂ ਕਰ ਲੈਂਦੇ ਹਾਂ ਅਤੇ ਉਹਨਾਂ ਖਿਆਲਾਂ ਦੀ ਸਾਡੇ ਮਨ ਵਿੱਚ ਕੇਸ ਫਾਈਲ ਮਿਸਲ ਬਣ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਜੇ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਜਾਂ ਕੋਈ ਮਿਹਣਾ ਮਾਰਿਆ ਤਾਂ ਅਸੀਂ ਉਸ ਮਿਹਣੇ ਨੂੰ ਜਾਂ ਉਸ ਵਿਰੋਧੀ ਗੱਲ ਨੂੰ ਮੁੜ ਮੁੜ ਯਾਦ ਕਰਕੇ ਆਪਣੇ ਮਨ ਉੱਪਰ ਉਸ ਰੋਸ ਨੂੰ ਹੋਰ ਡੂੰਘਾ ਉਕਰੀ ਜਾਂਦੇ ਹਾਂ। ਨਤੀਜਾ ਇਹ ਹੁੰਦਾ ਹੈ ਕਿ ਜਦ ਵੀ ਉਹ ਮਿਹਣੇ ਮਾਰਨ ਵਾਲਾ ਜਾਂ ਸਾਡਾ ਵਿਰੋਧੀ ਸਾਨੂੰ ਯਾਦ ਆ ਜਾਵੇ ਤਾਂ ਉਸ ਤੀਖਣ ਰੋਸ ਦਾ ਸਾਡੇ ਮਨ ਉੱਤੇ ਅਤਿ ਡੂੰਘਾ ਅਤੇ ਦੁੱਖਦਾਈ ਅਸਰ ਹੁੰਦਾ ਹੈ ਅਤੇ ਸਾਡਾ ਮਨ ਈਰਖਾ, ਦੁਐਤ, ਨਫ਼ਰਤ ਅਤੇ ਕ੍ਰੋਧ ਦੀ ਅੱਗ ਵਿੱਚ ਸੜਦਾ ਬਲਦਾ ਹੈ। ਹਰ ਵਾਰੀ ਜਦੋਂ ਉਸ ਮਿਸਲ ਨੂੰ ਫਰੋਲਦੇ ਹਾਂ ਤਾਂ ਸਾਡੇ ਮਨ 'ਤੇ ਉਸਦੀ ਰੰਗਤ ਹੋਰ ਗੂੜੀ ਅਤੇ ਡੂੰਘੀ ਹੁੰਦੀ ਜਾਂਦੀ ਹੈ। ਸਮਾਂ ਪਾ ਕੇ ਇਹ ਰੋਸੇ ਸਾਡੇ ਅੰਤਿਸ਼ਕਰਨ ਵਿੱਚ ਉਤਰ ਜਾਂਦੇ ਹਨ। ਭਾਵੇਂ ਉਹ ਰੋਸ ਦਾ ਕਰਤਾ ਦੂਰ ਵੀ ਹੋਵੇ ਤਾਂ ਵੀ ਅਚਾਨਕ ਉਸ ਰੋਸ ਦੀ ਯਾਦ ਜਾਂ ਖਿਆਲ ਆਉਣ ਨਾਲ ਹੀ ਸਾਡੇ ਮਨ ਉੱਤੇ ਅਤਿਅੰਤ ਭੈੜਾ ਅਸਰ ਹੁੰਦਾ ਹੈ, ਜਿਸ ਨਾਲ ਅਸੀਂ ਨਫ਼ਰਤ, ਕ੍ਰੋਧ ਈਰਖਾ ਦੁਹਿਤ ਵਿੱਚ ਸੜਦੇ ਬਲਦੇ ਚੜ੍ਹਦੇ ਕੁੜਦੇ ਹੋਏ ਮਨ 'ਤੇ ਮੈਲ ਲਾਈ ਜਾਂਦੇ ਹਾਂ ਅਤੇ ਦੁਖੀ ਹੁੰਦੇ ਰਹਿੰਦੇ ਹਾਂ। ਦੁਖਦਾਈ ਗੱਲ ਇਹ ਹੈ ਕਿ ਇਹੋ ਜਿਹੇ ਰੋਸੇ ਅਤੇ ਮਿਸਲਾਂ ਇੱਕ ਦੋ ਨਹੀਂ ਬਲਕਿ ਅਨੇਕਾਂ ਹੀ ਆਪਣੇ ਹਿਰਦੇ ਵਿੱਚ ਅਸੀਂ ਜਮ੍ਹਾਂ ਕੀਤੀਆਂ ਹੋਈਆਂ ਹਨ। ਜਦੋਂ ਵੀ ਸਾਡਾ ਮਨ ਓਪਰੇ ਰੁਝੇਵਿਆਂ ਤੋਂ ਵਿਹਲਾ ਹੁੰਦਾ ਹੈ ਤਾਂ ਉਦੋਂ ਹੀ ਇਹਨਾਂ ਡੂੰਘੇ ਰੋਸੇ ਗਿਲਿਆਂ ਸ਼ਿਕਾਇਤਾਂ ਦੀ ਮੈਲ ਦੀ ਹਵਾੜ ਅੰਦਰੋਂ ਉੱਗੜ ਆਉਂਦੀ ਹੈ ਅਤੇ ਸਾਡੇ ਮਨ ਨੂੰ ਸਾੜ ਜਾਂਦੀ ਹੈ। ਇੱਥੇ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਸ਼ਖਸੀ ਸੰਗਤ ਤੋਂ ਦੂਰ ਹੋਣ ਦੇ ਬਾਵਜੂਦ ਸਿਰਫ ਖਿਆਲੀ ਸੰਗਤ ਦਾ ਨਤੀਜਾ ਹੈ। ਸ਼ਖਸੀ ਕੁਸੰਗਤ ਨਾਲੋਂ ਖਿਆਲੀ ਕੁਸੰਗਤ ਅਤਿਅੰਤ ਦੁਖਦਾਈ, ਖਤਰਨਾਕ, ਬਿਖਮ ਅਤੇ ਡੂੰਘੇ ਅਸਰ ਵਾਲੀ ਹੈ ਅਤੇ ਅਲਿਪਤ ਰਹਿਣ ਦੇ ਬਿਲਕੁਲ ਉਲਟ ਹੈ। ਪਰ ਅਸੀਂ ਇਸੇ ਖਿਆਲੀ ਮਾਨਸਿਕ ਕੁਸੰਗਤ ਵਿੱਚ ਚੰਗੀ ਤਰ੍ਹਾਂ ਗਲਤਾਨ ਹੋ ਕੇ ਨਿਗਰਦੇ ਜਾਂਦੇ ਹਾਂ, ਜਿਸ ਕਾਰਨ ਸਾਡੇ ਵਿੱਚ ਦੈਵੀ ਗੁਣਾਂ ਦੀ ਧਾਰਮਿਕ ਰੁਚੀ ਬਿਲਕੁਲ ਉਪਜਦੀ ਹੀ ਨਹੀਂ ਜਾਂ ਓਪਰੀ ਜਿਹੀ ਹੀ ਹੁੰਦੀ ਹੈ। ਇਸ ਦੁਰਦਸ਼ਾ ਤੋਂ ਬਚਣ ਦਾ ਇੱਕੋ ਅਤੇ ਸਿਰਫ ਇੱਕੋ ਇਲਾਜ ਇਹ ਹੈ ਕਿ ਜਦ ਵੀ ਕੋਈ ਰੋਸੇ, ਗਿਲੇ, ਮਿਹਣੇ, ਸ਼ਿਕਾਇਤਾਂ ਮਨ ਵਿੱਚ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਹੋ ਚੱਲ ਕੋਈ ਨਾ ਜਾਣ ਦੇ ਇਹ ਕਹਿ ਕੇ ਭੁਲਾਉਣ ਦਾ ਯਤਨ ਕਰੀਏ ਅਤੇ ਫਿਰ ਮੁੜ ਮੁੜ ਕੇ ਯਾਦ ਨਾ ਕਰੀਏ। ਕਿਉਂਕਿ ਜਿੰਨੀ ਵਾਰੀ ਕਿਸੇ ਖਿਆਲ ਨੂੰ ਯਾਦ ਕੀਤਾ ਜਾਵੇ ਉਹ ਖਿਆਲ ਸਾਡੇ ਹਿਰਦੇ 'ਤੇ ਚੜ੍ਹ ਕੇ ਗਹਿਰਾ ਉਕਰਿਆ ਜਾਂਦਾ ਹੈ ਅਤੇ ਫਿਰ ਉਸ ਖਿਆਲ ਨੂੰ ਮੇਟਣਾ, ਉਸ ਤੋਂ ਬਚਣਾ ਜਾਂ ਅਲਿਪਤ ਰਹਿਣਾ ਕਠਿਨ ਹੋ ਜਾਂਦਾ ਹੈ। ਨੀਵੇਂ ਖਿਆਲਾਂ ਦੀ ਰੰਗਤ ਤੋਂ ਬਚਣ ਜਾਂ ਅਲਿਪਤ ਰਹਿਣ ਵਿੱਚ ਸਹਾਇਕ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਸਾਨੂੰ ਇਉਂ ਤਾਕੀਦ ਕੀਤੀ ਗਈ ਹੈ। ਰੋਸ ਨਾ ਕਹੂੰ ਸੰਗ ਕਰੋ, ਪਰ ਕਾ ਬੁਰਾ ਨਾ ਰੱਖੋ ਚੀਤ, ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਪਰ ਨਿੰਦਾ ਸੁਣ ਆਪ ਹਟਾਵੇ, ਸਾਂਝ ਕਰੀ ਜੈ ਗੁਣੈ ਕੇਰੀ ਛੋੜ ਅਵਗਣ ਚੱਲੀਏ, ਦਇਆ ਛਿਮਾ ਤਨ ਪ੍ਰੀਤ, ਨਿੰਦਾ ਭਲੀ ਕਿਸੇ ਕੀ ਨਾਹੀਂ, ਵੇਖ ਕੇ ਅਣਡਿੱਠ ਕਰਨਾ ਸੁਣ ਕੇ ਅਣਸੁਣਾ ਕਰਨਾ। ਗੁਰਮੁਖਤਾ ਅਤੇ ਅਲਿਪਤਤਾ ਇੱਕ ਦੂਸਰੇ ਦੇ ਪ੍ਰੇਰਕ, ਸਹਾਇਕ ਅਤੇ ਅਨਿੱਖਣਵੇਂ ਅੰਗ ਹਨ। ਅਲਿਪਤ ਰਹੇ ਬਗੈਰ ਗੁਰਮੁਖ ਨਹੀਂ ਬਣ ਸਕਦੇ ਅਤੇ ਗੁਰਮੁਖ ਬਣ ਕੇ ਫਿਰ ਸਹਿਜ ਸੁਭਾਅ ਹੀ ਅਲਿਪਤ ਰਿਹਾ ਜਾਂਦਾ ਹੈ। ਪਹਿਲਾਂ ਗੁਰਮੁਖ ਬਣਨਾ ਹੈ ਅਤੇ ਗੁਰਮੁਖ ਬਣਨ ਲਈ ਅਲਿਪਤ ਰਹਿਣਾ ਜ਼ਰੂਰੀ ਹੀ ਨਹੀਂ ਬਲਕਿ ਲਾਜ਼ਮੀ ਹੈ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਗੁਰਮੁਖ ਉਹ ਹੈ ਜਿਸ ਦੇ ਮਨ ਦਾ ਰੁੱਖ ਗੁਰੂ ਵੱਲ ਹੋਵੇ, ਯਾਨੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਪ੍ਰਾਇਣ ਹੋ ਕੇ ਗੁਰੂ ਦੇ ਨਾਮ ਰੰਗਣ ਵਿੱਚ ਰੰਗਿਆ ਹੋਵੇ ਅਤੇ ਗੁਰੂ ਉਪਦੇਸ਼ਾਂ ਦੀ ਸੇਧ ਲੈ ਕੇ ਦੈਵੀ ਆਤਮਿਕ ਜੀਵਨ ਜੀਵੇ। ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਬਹੁਤ ਹੀ ਕਮਾਲ ਦਾ ਦੀ ਜੁਗਤੀ ਦੱਸੀ ਹੈ। ਸਾਧ ਸੰਗਤ ਰੂਪੀ ਵਾੜ ਅੰਦਰ ਰਹਿੰਦਿਆਂ ਹੋਇਆਂ ਅਸੀਂ ਮਾਇਆ ਦੀ ਕੁਸੰਗਤ ਦੇ ਅਸਰਾਂ ਤੋਂ ਬਚ ਸਕਦੇ ਹਾਂ ਜਾਂ ਅਲਿਪਤ ਰਹਿ ਸਕਦੇ ਹਾਂ ਅਤੇ ਨਾਮ ਸਿਮਰਨ ਹੋ ਸਕਦਾ ਹੈ। ਸਾਧ ਕੇ ਸੰਗ ਮਾਇਆ ਤੇ ਭਿੰਨ, ਪ੍ਰਭ ਕਾ ਸਿਮਰਨ ਸਾਧ ਕੇ ਸੰਗ। ਅਸਲ ਵਿੱਚ ਸਾਨੂੰ ਆਪਣੇ ਮਨ ਦੀ ਅਸਲੀ ਹਾਲਤ ਜਾਂ ਦੁਰਦਸ਼ਾ ਦਾ ਸਹੀ ਗਿਆਨ ਹੀ ਨਹੀਂ ਹੈ, ਕਿਉਂਕਿ ਅਸੀਂ ਆਪਣੇ ਮਨ ਦੀ ਅਸਲੀ ਅਧੋਗਤੀ ਤੋਂ ਬਿਲਕੁਲ ਬੇਪਰਵਾਹ ਅਤੇ ਅਣਜਾਣ ਹਾਂ ਅਤੇ ਇਸ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਭਾਸਦੀ ਅਤੇ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋ ਕੇ ਆਪਣੀਆਂ ਆਦਤਾਂ ਅਤੇ ਸੰਸਕਾਰਾਂ ਦੇ ਵਹਿਣ ਵਿੱਚ ਅੰਨੇਵਾਹ ਰੁੜੀ ਜਾ ਰਹੇ ਹਾਂ। ਅਨੋਖੀ ਗੱਲ ਤਾਂ ਇਹ ਹੈ ਕਿ ਜਿੱਥੇ ਆਪ ਤਾਂ ਅਸੀਂ ਅਗਿਆਨਤਾ ਵਿੱਚ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਵਿੱਚ ਰੁੜ ਰਹੇ ਹਾਂ, ਉੱਥੇ ਦੂਸਰਿਆਂ ਉੱਤੇ ਨੁਕਤਾਚੀਨੀ ਅਤੇ ਦੂਸ਼ਣ ਲਾਉਣ ਲਈ ਤਿਆਰ ਬਰ ਤਿਆਰ ਅਤੇ ਕਾਹਲੇ ਹੋਏ ਰਹਿੰਦੇ ਹਾਂ। ਆਪਣੀ ਹਉਮੈ ਤੇ ਦੇ ਅਕਲ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਖਹਿੰਦੇ ਰਹਿੰਦੇ ਹਾਂ ਅਤੇ ਇਸ ਵਿੱਚ ਆਪਣੀ ਵਡਿਆਈ ਅਤੇ ਮਾਣ ਸਮਝਦੇ ਹਾਂ। ਐਸੀ ਮਾਨਸਿਕ ਗਿਲਾਨੀ ਵਿੱਚ ਗਲਤਾਨ ਰਹਿਣਾ ਅਲਿਪਤ ਰਹਿਣ ਦੇ ਸਬਕ ਦੇ ਐਨ ਉਲਟ ਹੈ। ਸਾਡੀ ਮਾਨਸਿਕ ਦੁਨੀਆ ਵਿੱਚ ਇੱਕ ਹੋਰ ਵੀ ਭੈੜਾ ਨੁਕਸ ਇਹ ਹੈ ਕਿ ਅਸੀਂ ਸਾਰੇ ਖਾਮ ਖਾ ਫਜ਼ੂਲ ਬੇਲੋੜੀਆਂ ਗੱਲਾਂ ਵਿੱਚ ਆਪਣਾ ਕੀਮਤੀ ਵਕਤ ਵਿਅਰਥ ਗਵਾਈ ਜਾ ਰਹੇ ਹਾਂ। ਜਿੱਥੇ ਆਦਮੀ ਕਾਰੋਬਾਰੀ, ਰਾਜਸੀ ਅਤੇ ਭਾਈਚਾਰਕ ਮਾਮਲਿਆਂ ਵਿੱਚ ਅਜਿਹੀ ਬਹਿਸ ਕਰਕੇ ਵਕਤ ਬਰਬਾਦ ਕਰਦੇ ਹਨ, ਉੱਥੇ ਜ਼ਨਾਨੀਆਂ ਖਾਣ ਪੀਣ, ਕੱਪੜੇ, ਗਹਿਣੇ, ਬੱਚਿਆਂ ਅਤੇ ਸੰਬੰਧੀਆਂ ਦੀਆਂ ਗੱਲਾਂ ਜਾਂ ਨਿੰਦਾ ਚੁਗਲੀ ਵਿੱਚ ਗਲਤਾਨ ਰਹਿੰਦੀਆਂ ਹਨ। ਇਸ ਤਰ੍ਹਾਂ ਕਿਸੇ ਨੂੰ ਵੀ ਅਲਿਪਤ ਰਹਿਣ ਦੇ ਸਬਕ ਦੀ ਸੋਝੀ ਹੀ ਨਹੀਂ। ਇਸੇ ਕਾਰਨ ਅਸੀਂ ਧਰਮ ਦੇ ਦੈਵੀ ਗੁਣਾਂ ਤੋਂ ਦੂਰ ਅਤੇ ਵਾਂਝੇ ਜਾ ਰਹੇ ਹਾਂ। ਜੇ ਕਿਸੇ ਨੇ ਸ਼ਹਿਰਾਂ ਵਿੱਚ ਸੱਟੇ ਦਾ ਬਾਜ਼ਾਰ ਦੇਖਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਉੱਥੇ ਬੇਅੰਤ ਵਪਾਰੀਆਂ ਦਾ ਇਕੱਠ ਹੁੰਦਾ ਹੈ ਅਤੇ ਉਹ ਉੱਚੀ ਉੱਚੀ ਬੋਲੀਆਂ ਦਿੰਦੇ ਹਨ, ਜਿਸ ਕਾਰਨ ਉੱਥੇ ਖੂਬ ਰੋਲ ਕਚੋਲਾ ਪਿਆ ਰਹਿੰਦਾ ਹੈ। ਇਸੇ ਤਰ੍ਹਾਂ ਸਾਡੇ ਮਨ ਰੂਪੀ ਸੱਟੇ ਦੇ ਬਾਜ਼ਾਰ ਵਿੱਚ ਕਈ ਕਿਸਮ ਦੇ ਸ਼ਖਸੀ ਜਾਂ ਖਿਆਲੀ ਮਾਇਕੀ ਵਪਾਰੀਆਂ ਨੇ ਦਿਨ ਰਾਤ ਭੜਥੂ ਮਚਾ ਰੱਖਿਆ ਹੈ, ਜਿਸ ਕਾਰਨ ਸਾਡਾ ਮਨ ਇੱਕ ਖਿੰਨ ਲਈ ਵੀ ਨਹੀਂ ਟਿਕਦਾ। ਇਹ ਓਪਰੀ ਖਿਆਲੀ ਫਜ਼ੂਲ ਦੁਨੀਆ ਅਸੀਂ ਆਪਣੇ ਆਪ ਮਨ ਵਿੱਚ ਵਸਾਈ ਹੋਈ ਹੈ ਅਤੇ ਇਸ ਆਪੋ ਸਹੇੜੀ ਖਿਆਲੀ ਬੇਲੋੜੀ ਦੁਖਦਾਈ ਦੁਨੀਆ ਨਾਲ ਹੀ ਸਾਡਾ ਮਨ ਹਰ ਵੇਲੇ ਗਲਤਾਨ ਹੋਇਆ ਰਹਿੰਦਾ ਹੈ ਅਤੇ ਅਸੀਂ ਆਪਣਾ ਅਮੋਲਕ ਜੀਵਨ ਨੂੰ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ ਅਨੁਸਾਰ ਅਜਾਈ ਗੁਆ ਰਹੇ ਹਾਂ। ਬਾਹਰਲੇ ਵੈਰੀਆਂ ਤੋਂ ਤਾਂ ਬਚਾਓ ਹੋ ਸਕਦਾ ਹੈ, ਪਰ ਬੁੱਕਲ ਵਿੱਚ ਰਹਿੰਦੇ ਵੈਰੀਆਂ ਤੋਂ ਬਚਣ ਦਾ ਕੋਈ ਸਾਧਨ ਨਹੀਂ ਹੈ। ਅੰਦਰਲੇ ਵੈਰੀਆਂ ਦੇ ਗੁੱਜੇ ਵਾਰਾਂ ਤੋਂ ਤਾਂ ਅਸੀਂ ਹਮੇਸ਼ਾ ਹੀ ਮਾਰ ਖਾਂਦੇ ਰਹਿੰਦੇ ਹਾਂ। ਇਸ ਤਰ੍ਹਾਂ ਸਾਡੀ ਅੰਦਰਲੀ ਆਪੋ ਵਸਾਈ ਹੋਈ ਪਾਲੀ ਹੋਈ ਖਿਆਲੀ ਦੁਨੀਆਂ ਦੇ ਅਜਾਈ ਰੁਝੇਵਿਆਂ ਦੇ ਭੜਥੂ ਵਿੱਚ ਅਤ ਦੁਖੀ ਹੋ ਕੇ ਅਸੀਂ ਨਰਕਮਈ ਜੀਵਨ ਭੁਗਤ ਰਹੇ ਹਾਂ। ਸ਼ਾਂਤ ਅਤੇ ਅਲਿਪਤ ਰਹਿਣ ਦਾ ਤਾਂ ਕਿਸੇ ਨੂੰ ਚੇਤੇ ਹੀ ਨਹੀਂ ਅਤੇ ਨਾ ਹੀ ਇਸ ਦੀ ਲੋੜ ਪ੍ਰਤੀਤ ਹੁੰਦੀ ਹੈ। ਇਸ ਵਿਸ਼ੇ 'ਤੇ ਗੁਰਬਾਣੀ ਇਉਂ ਉਪਦੇਸ਼ ਦਿੰਦੀ ਹੈ, ਸ਼ੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਕਰ ਆਣ, ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀ ਸੁਖ ਹੋਏ। ਅਸੀਂ ਇਹਨਾਂ ਉਪਦੇਸ਼ਾਂ ਤੋਂ ਇਲਾਵਾ ਬਾਕੀ ਸਾਰੀ ਬਾਣੀ ਨੂੰ ਵੀ ਓਪਰੇ ਜਿਹੇ ਮਨ ਨਾਲ ਪੜ੍ਹ ਸੁਣ ਛੱਡਦੇ ਹਾਂ, ਪਰ ਇਹਨਾਂ ਦੇ ਅੰਤਰੀਵ ਭਾਵਾਂ ਵੱਲ ਧਿਆਨ ਹੀ ਨਹੀਂ ਦਿੰਦੇ, ਨਾ ਹੀ ਸਾਨੂੰ ਇਸ ਦੀ ਲੋੜ ਪ੍ਰਤੀਤ ਹੁੰਦੀ ਹੈ, ਕਮਾਉਣ ਦਾ ਖਿਆਲ ਵੀ ਨਹੀਂ ਆਉਂਦਾ। ਸਾਡਾ ਮਨ ਦਿਨ ਰਾਤ ਅਨੇਕ ਚਿੰਤਨ ਵਿੱਚ ਰੁੱਝਿਆ ਰਹਿੰਦਾ ਹੈ, ਪਰ ਗੁਰਬਾਣੀ ਦਾ ਸਾਫ ਹੁਕਮ ਹੈ ਕਿ ਚੇਤੈ ਏਕ, ਯਾਨੀ ਇੱਕ ਚਿੰਤਨ ਵਿੱਚ ਮਨ ਲਾਈ ਰੱਖਣਾ ਹੈ। ਸਾਡੇ ਹੋਮੇ ਵੜੇ ਮਨ ਨੂੰ ਗੁਰੂ ਸਾਹਿਬਾਂ ਨੇ ਸ਼ੇਖਾ ਚੌ ਚੱਕਿਆ ਚੌ ਵਾਇਆ ਦੇ ਡੂੰਘੇ ਕਟਾਖ ਭਰੇ ਸ਼ਬਦਾਂ ਨਾਲ ਸੰਬੋਧਨ ਕਰਕੇ ਤਾੜਨਾ ਕੀਤੀ ਹੈ ਕਿ ਅਨੇਕਾਂ ਰੁਝੇਵਿਆਂ ਵਿੱਚ ਗਲਤਾਨ ਹੋ ਕੇ ਕੁਸੰਗਤ ਕਰਨ ਦੀ ਬਜਾਏ ਇਕਤ ਘਰ ਆਉਣ ਦੀ ਸਿੱਖਿਆ ਲਵੇ, ਯਾਨੀ ਇੱਕ ਨਾਮ ਦੇ ਘਰ ਵਾਸਾ ਕਰੇ। ਇਹ ਤਾਂ ਹੀ ਹੋ ਸਕਦਾ ਹੈ ਜਦ ਅਸੀਂ ਅਲਿਪਤ ਰਹਿਣ ਦਾ ਸਬਕ ਸਿੱਖ ਕੇ ਆਪਣੀ ਅਲਪ ਬੁੱਧੀ ਦੀ ਇਹੜ ਤੇਹੜ ਦੀ ਸਿਆਣਪ ਛੱਡ ਕੇ ਗੁਰੂ ਦਾ ਪਰਮ ਤੱਤ ਰੂਪ ਸ਼ਬਦ ਪਛਾਣੀਏ। ਉਦਾਹਰਣ ਦਿੰਦੇ ਹਨ, ਸਰਦੀਆਂ ਵਿੱਚ ਆਪਾਂ ਠੰਡ ਤੋਂ ਬਚਣ ਲਈ ਗਰਮ ਕੱਪੜੇ ਅਤੇ ਰਜ਼ਾਈਆਂ ਆਦਿ ਦੀ ਵਰਤੋਂ ਕਰਦੇ ਹਾਂ। ਕਈ ਵਾਰੀ ਆਪਾਂ ਇਸ ਗੱਲ ਨੂੰ ਦੇਖਿਆ ਹੋਵੇਗਾ ਕਿ ਜਦੋਂ ਸੌਣ ਲੱਗਿਆਂ ਕਿਸੇ ਪਾਸਿਓਂ ਰਜ਼ਾਈ ਦਾ ਪੱਲਾ ਚੁੱਕਿਆ ਜਾਵੇ ਤਾਂ ਉੱਥੋਂ ਠੰਡ ਲੱਗਣ ਲੱਗ ਪੈਂਦੀ ਹੈ ਅਤੇ ਫਿਰ ਅਸੀਂ ਸਾਰੇ ਪਾਸਿਆਂ ਤੋਂ ਰਜ਼ਾਈ ਨੂੰ ਹੇਠਾਂ ਦੱਬ ਲੈਂਦੇ ਹਾਂ ਕਿ ਠੰਡ ਅੰਦਰ ਨਾ ਆ ਸਕੇ ਅਤੇ ਰਜ਼ਾਈ ਦਾ ਨਿੱਘ ਅੰਦਰ ਹੀ ਕਾਇਮ ਰਹੇ। ਇਸੇ ਕਰਕੇ ਹੀ ਆਪਾਂ ਸਰਦੀਆਂ ਵਿੱਚ ਮਹਿੰਗੇ ਗਰਮ ਕੱਪੜੇ ਵੀ ਖਰੀਦਦੇ ਹਾਂ, ਪਰ ਜੇਕਰ ਗਹੁੰ ਕਰਕੇ ਘੋਖਿਆ ਜਾਵੇ ਤਾਂ ਅਸਲੀਅਤ ਦਾ ਪਤਾ ਲੱਗੇਗਾ ਕਿ ਗਰਮ ਕੱਪੜਿਆਂ ਜਾਂ ਰਜ਼ਾਈ ਵਿੱਚ ਆਪਣੀ ਕੋਈ ਗਰਮਾਇਸ਼ ਜਾਂ ਨਿੱਘ ਨਹੀਂ ਹੈ। ਨਿੱਘ ਤਾਂ ਅਸਲ ਵਿੱਚ ਸਾਡੇ ਸਰੀਰ ਵਿੱਚ ਹੈ। ਇਹ ਸਰੀਰਕ ਅਗਨੀ ਜਾਂ ਨਿੱਘ ਸਾਡੇ ਸਰੀਰ ਦੇ ਅੰਦਰ ਹੀ ਮੌਜੂਦ ਹੈ, ਪਰ ਜਦੋਂ ਬਾਹਰਲੀ ਠੰਡੀ ਹਵਾ ਲੱਗਦੀ ਹੈ ਤਾਂ ਇਹ ਨਿੱਘ ਉੱਡ ਜਾਂਦਾ ਹੈ ਜਾਂ ਨਿਊਟਰਲਾਈਜ਼ ਹੋ ਜਾਂਦਾ ਹੈ, ਜ਼ਾਇਆ ਹੋ ਜਾਂਦਾ ਹੈ ਅਤੇ ਸਾਨੂੰ ਠੰਡ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸ ਬਾਹਰਲੀ ਠੰਡੀ ਹਵਾ ਅਤੇ ਅੰਦਰਲੀ ਸਰੀਰਕ ਨਿੱਘ ਦੇ ਵਿਚਕਾਰ ਜੇ ਕੋਈ ਰੁਕਾਵਟ ਜਾਂ ਬਚਾਓ ਹੋ ਜਾਵੇ ਤਾਂ ਹੀ ਬਾਹਰਲੀ ਠੰਡ ਅਤੇ ਅੰਦਰਲਾ ਸਰੀਰਕ ਨਿੱਘ ਅੰਦਰ ਕਾਇਮ ਰਹਿ ਸਕਦਾ ਹੈ। ਯਾਨੀ ਇਹਨਾਂ ਦੋਹਾਂ ਬਾਹਰਲੀ ਠੰਡ ਅਤੇ ਅੰਦਰਲੇ ਨਿੱਘ ਦੇ ਦਰਮਿਆਨ ਕੋਈ ਪਰਦਾ ਓਲਾ ਇਨਸੂਲੇਸ਼ਨ ਕੀਤੀ ਜਾਵੇ ਤਾਂ ਕਿ ਇੱਕ ਦੂਜੇ ਦਾ ਮੇਲ ਨਾ ਹੋ ਸਕੇ। ਬਿਲਕੁਲ ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਦਾ ਸੋਮਾ ਹੈ, ਪਰ ਅਸੀਂ ਇਹਨਾਂ ਦੈਵੀ ਗੁਣਾਂ ਤੋਂ ਵਾਂਝੇ ਜਾ ਰਹੇ ਹਾਂ ਕਿਉਂਕਿ ਸਾਡੇ ਮਨ ਦੀ ਬਿਰਤੀ ਸੁਰਤੀ ਬਾਹਰਮੁਖੀ ਹੋਣ ਕਰਕੇ ਅਸੀਂ ਇਹਨਾਂ ਦੈਵੀ ਗੁਣਾਂ ਦੇ ਨਿੱਘ ਸ਼ਾਂਤੀ ਰਸ ਚਾਉ ਦੇ ਸੁੱਖ ਤੋਂ ਅਣਜਾਣ ਅਵੇਸਲੇ ਅਤੇ ਬੇਮੁੱਖ ਹੋ ਕੇ ਬਾਹਰਲੇ ਰਸਾਂ ਕਸਾਂ ਦੇ ਖਿੰਨ ਭੰਗਰ ਸੁੱਖਾਂ ਮਗਰ ਅੰਨੇਵਾਹ ਭੱਜੇ ਫਿਰਦੇ ਹਾਂ। ਦੂਜੇ ਸ਼ਬਦਾਂ ਵਿੱਚ ਅਸੀਂ ਬਾਹਰ ਮੁਖੀ ਹੋ ਕੇ ਆਪਣੇ ਅੰਦਰਲੇ ਸ਼ਾਂਤੀ ਰਸ ਚਾਉ ਪ੍ਰੀਤ ਪ੍ਰੇਮ ਦੇ ਦੈਵੀ ਤੇ ਸਦੀਵੀ ਸੁੱਖਾਂ ਤੋਂ ਵਾਂਝੇ ਜਾ ਰਹੇ ਹਾਂ। ਜੇਕਰ ਅਸੀਂ ਅੰਤਰਮੁਖੀ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਦਾ ਆਤਮਿਕ ਨਿੱਘ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਹਰ ਮੁਖੀ ਹੋਣ ਦੀ ਬਜਾਏ ਅੰਤਰਮੁਖੀ ਹੋਣਾ ਪਵੇਗਾ, ਵਰਨਾ ਸਾਰੀ ਦੁਨੀਆਂ ਵਾਂਗ ਅਸੀਂ ਵੀ ਬਾਹਰ ਮੁਖੀ ਦੁਨੀਆਂ ਵਿੱਚ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਵਾਲਾ ਜੀਵਨ ਹੀ ਬਤੀਤ ਕਰੀ ਜਾਵਾਂਗੇ ਤੇ ਸਾਡਾ ਮਨ ਮਾਇਕੀ ਦੁਨੀਆ ਦੇ ਤੀਖਣ ਤੇ ਖੁਬਵੇਂ ਤੀਰਾਂ ਦਾ ਸ਼ਿਕਾਰ ਬਣਿਆ ਰਹੇਗਾ। ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ ਜੰਪੁਰ ਬੱਦੇ ਮਾਰੀਐ ਵੇਲਾ ਨਾ ਲਹਨ। ਬਾਹਰਮੁਖੀ ਬਿਰਤੀ ਨੂੰ ਅੰਤਰਮੁਖੀ ਕਰਨ ਲਈ ਸਭ ਤੋਂ ਆਸਾਨ ਤੇ ਸਰਲ ਤਰੀਕਾ ਗੁਰਬਾਣੀ ਵਿੱਚ ਦੱਸਿਆ ਹੈ ਕਿ ਅਲਿਪਤ ਵਰਤੋ। ਸਾਡੇ ਮਨ ਦੀ ਬਿਰਤੀ ਸੁਰਤੀ ਜੋ ਕਿ ਹਮੇਸ਼ਾ ਬਾਹਰਮੁਖੀ ਰਹਿੰਦੀ ਹੈ ਉਸਨੂੰ ਉਲਟਾ ਕੇ ਅੰਤਰਮੁਖੀ ਕਰਨਾ ਹੈ। ਸੇਵਡ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ। ਇੱਕ ਉਦਾਹਰਣ ਦਿੰਦੇ ਹਨ ਗੁਬਾਰਾ ਬੈਲੂਨ। ਗੁਬਾਰੇ ਵਿੱਚ ਹਵਾ ਨਾਲੋਂ ਵੀ ਹਲਕੀ ਗੈਸ ਭਰੀ ਜਾਂਦੀ ਹੈ ਤੇ ਉਸਨੂੰ ਚਾਰ ਚੁਫੇਰਿਓਂ ਰੱਸੀਆਂ ਨਾਲ ਜ਼ਮੀਨ ਤੇ ਬੰਨਿਆ ਜਾਂਦਾ ਹੈ। ਜਦ ਉਹ ਗੁਬਾਰਾ ਗੈਸ ਨਾਲ ਭਰ ਕੇ ਉੱਡਣ ਲਈ ਤਿਆਰ ਹੋ ਜਾਂਦਾ ਹੈ ਤਾਂ ਉਸ ਦੀਆਂ ਸਾਰੀਆਂ ਰੱਸੀਆਂ ਇਕਦਮ ਖੋਲ੍ਹ ਦਿੱਤੀਆਂ ਜਾਂਦੀਆਂ ਹਨ ਤੇ ਉਹ ਆਪ ਮੁਹਾਰੇ ਉੱਪਰ ਉੱਠ ਕੇ ਪੁਲਾੜ ਵਿੱਚ ਤਾਰੀਆਂ ਲਾਉਂਦਾ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਰੂਪੀ ਗੁਬਾਰੇ ਵਿੱਚ ਹਉਮੈ ਈਰਖਾ ਦੁਐਤ ਫਿਕਰ ਚਿੰਤਾ ਸਾੜਾ ਕਾੜਾ ਆਦਿ ਨੀਵੇਂ ਖਿਆਲਾਂ ਦੀ ਮੈਲੀ ਤੇ ਭਾਰੀ ਹਵਾ ਭਰੀ ਹੋਈ ਹੈ ਤੇ ਇਸ ਨੂੰ ਨਾਲੋ ਨਾਲ ਅਸੀਂ ਵਧਾਈ ਜਾਂਦੇ ਹਾਂ। ਇਸ ਤੋਂ ਇਲਾਵਾ ਆਪਣੇ ਮਨ ਦੀ ਤ੍ਰਿਸ਼ਨਾ ਤੇ ਮੇਰੀ ਦੀਆਂ ਰੱਸੀਆਂ ਦੀਆਂ ਗੰਢਾਂ ਆਪਣੀ ਮੈਂ ਰੂਪੀ ਧਰਤੀ ਨਾਲ ਹੋਰ ਕੱਸੀ ਤੇ ਜਕੜੀ ਜਾਂਦੇ ਹਾਂ ਜਿਸ ਕਾਰਨ ਸਾਡੀ ਰੂਹ ਦਾ ਗੁਬਾਰਾ ਆਪਣੇ ਕੇਂਦਰ ਇਲਾਹੀ ਮੰਡਲ ਦੇ ਆਕਾਸ਼ਾਂ ਵੱਲ ਉੱਡ ਨਹੀਂ ਸਕਦਾ। ਇਸ ਵਿਚਾਰ ਵਿੱਚ ਦੋ ਖਾਸ ਨੁਕਤੇ ਹਨ, ਇੱਕ ਉਹ ਹਲਕੀ ਗੈਸ ਜੋ ਗੁਬਾਰੇ ਨੂੰ ਉਡਾਉਂਦੀ ਹੈ, ਦੂਸਰਾ ਮੈਂ ਮੇਰੀ ਦੀਆਂ ਰੱਸੀਆਂ ਦੀ ਪਕੜ। ਪਹਿਲਾ, ਸਾਡਾ ਮਨ ਜਦੋਂ ਨੀਵੇਂ ਦੁਨਿਆਵੀ ਸੰਕਲਪਾਂ ਕਾਮ ਕ੍ਰੋਧ ਈਰਖਾ ਦੁਐਤ ਸਾੜਾ ਵੈਰ ਵਿਰੋਧ ਤ੍ਰਿਸ਼ਨਾ ਆਦਿ ਵਿੱਚ ਗਲਤਾਨ ਹੁੰਦਾ ਹੈ ਤਾਂ ਮਨ ਮੈਲਾ ਤੇ ਭਾਰਾ ਹੋ ਜਾਂਦਾ ਹੈ ਤੇ ਫਿਰ ਮੋਹ ਮਮਤਾ ਦੀ ਪਕੜ ਵਿੱਚ ਜਕੜਿਆ ਰਹਿੰਦਾ ਹੈ। ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ। ਦੂਸਰਾ, ਮੈਂ ਮੇਰੀ ਯਾਨੀ ਅਟੈਚਮੈਂਟ ਦੀਆਂ ਰੱਸੀਆਂ ਨਾਲ ਅਸੀਂ ਆਪਣੇ ਮਨ ਨੂੰ ਮਾਇਆ ਦੀ ਧਰਤੀ ਨਾਲ ਬਹੁਤ ਪੀੜੀਆਂ ਗੰਢਾਂ ਦੇ ਕੇ ਬੰਨਿਆ ਹੋਇਆ ਹੈ ਜਿਸ ਕਾਰਨ ਸਾਡੀ ਰੂਹ ਲਈ ਆਪਣੇ ਕੇਂਦਰ ਇਲਾਹੀ ਮੰਡਲ ਵਿੱਚ ਉਡਾਰੀਆਂ ਲਾਉਣੀਆਂ ਅਸੰਭਵ ਹਨ, ਅਸੰਭਵ ਹਨ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਧਾਰੀ ਉਹਾ ਪੈਰ ਲੁਹਾਰੀ। ਉੱਚੇ ਸੁੱਚੇ ਆਤਮਿਕ ਪ੍ਰੇਮ ਸਵੈਪਨਾ ਦੇ ਮੰਡਲਾਂ ਵਿੱਚ ਉਡਾਰੀਆਂ ਲਾਉਣ ਲਈ ਦੋ ਸਾਧਨ ਹਨ, ਇੱਕ ਆਪਣੀ ਰੂਹ ਦੇ ਗੁਬਾਰੇ ਵਿੱਚ ਹਲਕੀ ਗੈਸ ਕਿਹੜੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਆਪਣੇ ਹਿਰਦੇ ਅੰਦਰ ਵੈਰਾਗ ਉੱਚੇ ਸੁੱਚੇ ਸੋਹਣੇ ਵਲਵਲੇ ਨਾਮੇ ਕਾ ਰੰਗ ਸ਼ਰਧਾ ਭੈ ਭਾਵਨੀ ਤੇ ਪ੍ਰੇਮ ਸਵੈਪਨਾ ਪੈਦਾ ਕਰੀਏ ਜੋ ਕਿ ਮਾਇਕੀ ਖਿਆਲਾਂ ਦੀਆਂ ਵਾਸ਼ਨਾਵਾਂ ਤੋਂ ਬਹੁਤ ਹਲਕੀ ਗੈਸ ਹੈ ਜਿਸ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਦੂਸਰਾ ਸਾਧਨ ਹੈ ਦੁਨੀਆਂ ਅਤੇ ਰਿਸ਼ਤੇਦਾਰੀ ਦੀਆਂ ਪੀੜੀਆਂ ਗੰਢਾਂ ਖੋਲਣੀਆਂ। ਜਿੰਨਾ ਚਿਰ ਅਸੀਂ ਇਹ ਮੈਂ ਮੇਰੀ ਦੀਆਂ ਰੱਸੀਆਂ ਢਿੱਲੀਆਂ ਕਰਕੇ ਨਹੀਂ ਖੋਲਦੇ ਸਾਡੇ ਪਾਠ ਪੂਜਾ ਭਜਨ ਬੰਦਗੀ ਆਦਿ ਧਾਰਮਿਕ ਕਰਮਕਾਂਡ ਹੀ ਬਣ ਕੇ ਰਹਿ ਜਾਂਦੇ ਹਨ। ਇਸ ਦਾ ਪ੍ਰਤੱਖ ਨਤੀਜਾ ਸਾਡੀ ਮੌਜੂਦਾ ਸਰੀਰਕ ਮਾਨਸਿਕ ਤੇ ਧਾਰਮਿਕ ਤੇ ਆਤਮਿਕ ਹਾਲਤ ਹੈ। ਮੇਰੀ ਮੇਰੀ ਕਰ ਕਰ ਮੁੱਠੋ ਪਾਪ ਕਰਤ ਨਹਿ ਪਰੀ ਦਇਆ ਮਹਾਂ ਵਿਕਾਰ ਘੋਰ ਦੁੱਖ ਸਾਗਰ ਤਿਸ ਮੈਂ ਪ੍ਰਾਣੀ ਗਲਤ ਪਇਆ। ਆਤਮਿਕ ਉਡਾਰੀਆਂ ਲਈ ਤਾਂ ਕਬੀਰ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੀਂ ਵਾਂਗ ਕੋਰੇ ਹੋਣਾ ਜ਼ਰੂਰੀ ਹੈ ਤੇ ਕੋਰੇ ਹੋ ਕੇ ਹੀ ਅਲਿਪਤ ਰਹਿ ਸਕਦੇ ਹਾਂ। ਪਰ ਅਸੀਂ ਤਾਂ ਰਿਸ਼ਤੇਦਾਰੀਆਂ ਤੇ ਮੈਂ ਮੇਰੀ ਦੀਆਂ ਰੱਸੀਆਂ ਨਿੱਤ ਹੋਰ ਪੀੜੀਆਂ ਕਰੀ ਜਾਂਦੇ ਹਾਂ ਤੇ ਦੁਖੀ ਹੋ ਰਹੇ ਹਾਂ। ਫਾਸਨ ਕੀ ਬਿਤ ਸਭ ਕੋ ਜਾਣੈ ਛੂਟਨ ਕੀ ਇੱਕ ਕੋਈ। ਮੈਂ ਮੇਰੀ ਵਿੱਚ ਫਸਣਾ ਤਾਂ ਹਰ ਕੋਈ ਜਾਣਦਾ ਹੈ, ਪਰ ਮਾਇਆ ਰੂਪੀ ਸਦੀਵੀ ਕੈਦ ਜਾਂ ਫੰਦੇ ਤੋਂ ਛੁੱਟਣ ਲਈ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਕੋਲੋਂ ਵਿਧੀ ਸਿੱਖਣੀ ਪਵੇਗੀ, ਜੋ ਅਲਿਪਤ ਰਹਿਣ ਦਾ ਸਬਕ ਕਮਾ ਕੇ ਇਸ ਝੂਠੇ ਧੰਦੇ ਮੋਹ ਤੋਂ ਸੁਰਖਰੂ ਹੋ ਚੁੱਕੇ ਹਨ, ਫਰੀ ਹੋ ਚੁੱਕੇ ਹਨ। ਅਤੇ ਜਿਨ੍ਹਾਂ ਜਿੰਨੀ ਚੱਲਣ ਜਾਣਿਆ ਸੋ ਕਿਉਂ ਕਰੇ ਵਿਥਾਰ ਅਤੇ ਹੁਕਮ ਦੀ ਪਾਲਣਾ ਕਰਦੇ ਹਨ। ਪਰ ਇਹੋ ਜਿਹੇ ਬਖਸ਼ੇ ਹੋਏ ਮਹਾਂਪੁਰਖ ਦੁਨੀਆਂ 'ਤੇ ਵਿਰਲੇ ਹੀ ਹੁੰਦੇ ਹਨ। ਗੁਰਪ੍ਰਸਾਦ ਬਿਖਿਆ ਪਰ ਹਰੈ, ਮਨ ਕੀ ਬਾਸਨਾ ਮਨ 'ਤੇ ਟਰੈ, ਇੰਦਰੀ ਜਿੱਤ ਪੰਚ ਦੋਖ 'ਤੇ ਰਹਿਤ, ਨਾਨਕ ਕੋਟ ਮਥੇ ਕੋ ਐਸਾ ਅਪਰਸ। ਅਲਿਪਤਤਾ, ਨਿਰਾਰਾਪਨ ਜਾਂ ਉਦਾਸੀ ਦੇ ਦਰਜਿਆਂ, ਦੋ ਦਰਜਿਆਂ 'ਤੇ ਹੁੰਦੀ ਹੈ। ਹਾਂਜੀ, ਅਲਿਪਤਤਾ, ਨਿਰਾਰਾਪਨ ਜਾਂ ਉਦਾਸੀ ਦੋ ਦਰਜਿਆਂ, ਦੋ ਲੈਵਲਸ 'ਤੇ ਹੁੰਦੀ ਹੈ, ਇੱਕ ਸਰੀਰਕ ਅਤੇ ਦੂਸਰਾ ਮਾਨਸਿਕ। ਜਦੋਂ ਅਸੀਂ ਆਪਣੀ ਬੁੱਧੀ ਅਤੇ ਮਨ ਦੁਆਰਾ ਤਿਆਗ ਕਰਦੇ ਹਾਂ ਤਾਂ ਇਹ ਦਿਮਾਗੀ ਤਿਆਗ ਅਧੂਰਾ ਅਤੇ ਓਪਰਾ ਹੁੰਦਾ ਹੈ। ਜਦ ਕਦੇ ਸਾਡਾ ਮਨ ਬੇਮੁੱਖ ਹੋ ਜਾਵੇ ਤਾਂ ਆਪਣੀਆਂ ਉਕਤੀਆਂ ਜੁਕਤੀਆਂ ਨਾਲ ਮਨ ਨੂੰ ਵਰਗਲਾ ਕੇ ਇਸ ਖਿਆਲੀ ਤਿਆਗ ਤੋਂ ਛੁਟਕਾਰਾ ਕਰ ਲੈਂਦੇ ਹਾਂ ਤਾਂ ਫਿਰ ਉਸੇ ਮੈਂ ਮੇਰੀ ਦੇ ਵਿਖਮ ਦਾਇਰੇ, ਵਿਸ਼ਿਅਸ ਸਰਕਲ ਵਿੱਚ ਫਸ ਜਾਂਦੇ ਹਾਂ। ਗੁਰਬਾਣੀ ਅਨੁਸਾਰ ਉਦਾਸੀ, ਵੈਰਾਗ ਜਾਂ ਤਿਆਗ ਸ਼ਬਦ ਵਿਚਾਰੇ ਵਾਲੀ ਹੈ, ਜਿਸ ਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ। ਗੁਰੂ ਕੋਲੋਂ ਗੁਰਮੰਤਰ ਜਾਂ ਸ਼ਬਦ ਲੈ ਕੇ ਜਦੋਂ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਨਾਲ ਦਿਨ ਰਾਤ ਅਸੀਂ ਸ਼ਬਦ ਕਮਾਈ ਕਰਦੇ ਹਾਂ, ਸਾਡੇ ਮਨ ਚਿਤ ਹਿਰਦੇ ਵਿੱਚ ਸ਼ਬਦ ਤਸ ਵਸ ਰਸ ਜਾਵੇ ਤਾਂ ਸਾਡਾ ਮਨ ਸ਼ਬਦ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਸੁਰਤ ਦੁਆਰਾ ਸ਼ਬਦ ਗੁਰੂ ਦੀ ਚਰਨ ਸ਼ਰਨ ਵਿੱਚ ਰੰਗ ਰਸ ਮਾਣਦਾ ਹੋਇਆ ਅਲਮਸਤ ਮਤਵਾਰਾ ਹੋ ਕੇ ਨਾਮ ਮਹਾਰਸ ਵਿੱਚ ਲਿਵਲੀਨ ਹੋ ਜਾਵੇ ਤਾਂ ਹੀ ਆਤਮਿਕ ਤਿਆਗ, ਉਦਾਸੀ ਅਤੇ ਅਲਿਪਤ ਰਹਿਣ ਦੀ ਸਹੀ ਜਾਂਚ ਆਉਂਦੀ ਹੈ। ਅਸਲ ਵਿੱਚ ਮਨ ਨੂੰ ਹਰੀ ਅੰਗੂਰੀ ਵਾਂਗ ਇੱਕ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ, ਜਿਸ ਵਿੱਚ ਉਹ ਰਸ ਮਾਣ ਕੇ ਅਲਮਸਤ ਮਤਵਾਰਾ ਹੋ ਸਕੇ। ਜਿੰਨਾ ਚਿਰ ਮਨ ਨੂੰ ਉਚੇਰੀ, ਚੰਗੇਰੀ, ਸਵਾਦਲੀ ਚਾਟ ਨਹੀਂ ਮਿਲਦੀ, ਉਨਾ ਚਿਰ ਇਸਦਾ ਨੀਵੀਆਂ ਰਸਾਂ ਕਸਾਂ ਵਿੱਚ ਗਲਤਾਨ ਹੋ ਕੇ ਮਸਤ ਰਹਿਣਾ ਲਾਜ਼ਮੀ ਹੈ। ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਇਸ ਲਈ ਨੀਵੇਂ ਰਸਾਂ ਕਸਾਂ ਦੀ ਚਾਟ ਉੱਤੇ ਰੀਝੇ ਹੋਏ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ, ਚਾਓ ਜਾਂ ਨਾਮ ਦੇ ਮਹਾਂਰਸ ਵੱਲ ਪ੍ਰੇਰਨ ਲਈ ਉਹਨਾਂ ਮਹਾਂਪੁਰਖਾਂ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਜਾਂ ਸਾਧ ਸੰਗਤ ਦੀ ਅਤਿਅੰਤ ਲੋੜ ਹੈ, ਜਿਹੜੇ ਆਪ ਸਦਾ ਨਾਮ ਦੇ ਅਨੁਭਵੀ ਪ੍ਰਕਾਸ਼ ਵਿੱਚ ਇਲਾਹੀ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਣਦੇ ਹਨ, ਜਿਸ ਕਰਕੇ ਇਹਨਾਂ ਦੇ ਮਨ ਉੱਤੇ ਮਾਇਕੀ ਰੰਗਤ ਦਾ ਅਸਰ ਹੀ ਨਹੀਂ ਹੁੰਦਾ। ਜਾਂ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਅਨੁਸਾਰ ਉਹ ਸਹਿਜ ਸੁਭਾਏ ਅਲਿਪਤ ਵਰਤਦੇ ਹਨ। ਅਲਿਪਤ ਰਹਿਣ ਦਾ ਇਹੋ ਹੀ ਇੱਕੋ ਇੱਕ ਸੌਖਾ ਸਾਧਨ ਹੈ, ਜਿਸ ਨਾਲ ਸਾਡਾ ਮਨ ਮਾਇਆ ਰੂਪੀ ਚਾਟ ਦੇ ਰਸਾਂ ਕਸਾਂ ਤੋਂ ਉੱਠ ਕੇ ਇਲਾਹੀ ਮਹਾਰਸ ਵੱਲ ਪ੍ਰੇਰਿਆ ਜਾ ਸਕਦਾ ਹੈ, ਜਾਂ ਮਨ ਦੀ ਰੁਚੀ ਨੂੰ ਉਲਟਾ ਕਰਕੇ ਬਦਲਿਆ ਜਾ ਸਕਦਾ ਹੈ। ਇਹੋ ਹੀ ਅਸਲੀ ਅਤੇ ਪੱਕੀ ਸਹਿਜ ਉਦਾਸੀ ਹੈ। ਇਸ ਤਰ੍ਹਾਂ ਹੀ ਅਸੀਂ ਆਪਣੇ ਮਨ ਨੂੰ ਸੰਪੂਰਨ ਤੌਰ 'ਤੇ ਗੁਰੂ ਸਮਰਪਣ ਕਰ ਸਕਦੇ ਹਾਂ ਅਤੇ ਮਾਇਆ ਤੋਂ ਪੂਰਨ ਤੌਰ 'ਤੇ ਅਲਿਪਤ ਰਹਿ ਸਕਦੇ ਹਾਂ। ਇਸ ਤਰ੍ਹਾਂ ਗੁਰੂ ਪਿਆਰ ਵਿੱਚ ਸੰਪੂਰਨ ਸਮਰਪਣ, ਕੰਪਲੀਟ ਸਰੈਂਡਰ ਇਨ ਲਵ ਆਫ ਗੋਡ, ਇਹੀ ਸਭ ਤੋਂ ਸੌਖਾ ਅਤੇ ਸਹਿਜ ਸਾਧਨ ਹੈ। ਫੱਫੈ ਫਾਹੀ ਸਭ ਜਗ ਫਾਸਾ, ਜਮ ਕੈ ਸੰਗਲ ਬੰਧ ਲਿਆ, ਗੁਰਪ੍ਰਸਾਦੀ ਸੇ ਨਰ ਉਭਰੇ, ਜੇ ਹਰ ਸਰਨਾਗਤ ਭੱਜ ਪਿਆ। ਗੁਰਬਾਣੀ ਦਾ ਉਪਦੇਸ਼ ਹੈ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ। ਗੁਰਬਾਣੀ ਦੇ ਇਸ ਹੁਕਮ ਨੂੰ ਪਾਲਣ ਨਾਲ ਹੀ ਸਾਡਾ ਮਨ ਆਪਣੇ ਆਪ ਸਹਿਜ ਸੁਭਾਏ ਮੈਂ ਮੇਰੀ ਤੋਂ ਤਿਆਗੀ, ਉਦਾਸੀ, ਨਿਰਾਰਾ ਅਤੇ ਅਲਿਪਤ ਰਹਿ ਸਕਦਾ ਹੈ। ਅਲਿਪਤ ਰਹਿਣ ਵਿੱਚ ਸਹਾਇਕ ਗੁਰਬਾਣੀ ਦੀਆਂ ਕੁਝ ਪੰਕਤੀਆਂ ਕਮਾ ਕੇ ਹੀ, ਜਿਹੜੀਆਂ ਥੱਲੇ ਦਿੱਤੀਆਂ ਗਈਆਂ ਹੈ, ਇਹਨਾਂ ਨੂੰ ਕਮਾ ਕੇ ਹੀ ਅਸੀਂ ਗੁਰਮਤ ਅਨੁਸਾਰ ਸਹਿਜ ਅਵਸਥਾ ਦੀ ਪਰਮ ਪਦਵੀ 'ਤੇ ਪਹੁੰਚ ਸਕਦੇ ਹਾਂ। ਗੁਰਮੁਖ ਅਲਿਪਤ ਰਹਿ ਸੰਸਾਰੇ, गुर कै तकिए नाम अधारे। अनदिन कीर्तन केवल बखान, गृहस्थ में सोई निर्वाण। नानक जीव त्या मर रही है, ऐसा जो कमाइए। वाजे बाजो सिंगी वाजे, तो निरपौ पद पाइए। अंजन माहे निरंजन रहिए, जोग जुगत तो पाइए। वाहिगुरु जी का खालसा, वाहिगुरु जी की फतेह।